ਪੂਰਿਆਂ ਕਰਦੇ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚ ਚੁੱਕੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਜਾਮ ਦਿਵਸ ਜਬ ਹੀ ਰਹੇ ਫਿਰ ਜਾਵੇ ਤਿਤ ਓਰ ਜਾਏ ਸ਼ਬਦ ਸ੍ਰੀ ਮੁਖ ਰਹਿ ਲਿਖ ਪਾਈ ਕਰ ਜੋਰ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਫਿਰ ਤੋਂ ਇੱਕ ਪਹਿਰ ਦਿਨ ਬਾਕੀ ਰਹਿ ਜਾਂਦਾ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੁੜ ਕੇ ਵਾਪਸ ਉੱਥੇ ਹੀ ਚਲੇ ਜਾਂਦੇ ਨੇ, ਜਾ ਕੇ ਸ਼ਬਦ ਆਪਣੇ ਮੁਖ ਤੋਂ ਬਿਆਨ ਕਰਦੇ ਨੇ ਤੇ ਬੇਨਤੀ ਕਰਕੇ ਹੱਥ ਜੋੜ ਕੇ ਫਿਰ ਭਾਈ ਗੁਰਦਾਸ ਜੀ ਉਹਨਾਂ ਸ਼ਬਦਾਂ ਨੂੰ ਲਿਖਦੇ। ਇਹ ਬੇਦਸੋ ਨਿਤ ਪ੍ਰਤ ਕਰ ਕਿਰਪਾ ਸਿੰਧ ਸੁਖ ਰੂਪ ਰਹਿਣ ਦਿਵਸ ਤੇ ਠਾਰ ਹੈ ਰਾਮ ਸਰ ਭੂਪ ਅਨੂਪ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਇਸ ਵਿਧੀ ਦੇ ਨਾਲ ਇਸ ਤਰੀਕੇ ਦੇ ਨਾਲ ਕਿਰਪਾ ਦੇ ਸਮੁੰਦਰ ਸਤਿਗੁਰੂ ਅਰਜਨ ਜੀ ਨਿਤਾ ਪ੍ਰਤੀ ਗੁਰਬਾਣੀ ਨੂੰ ਲਿਖਵਾਉਂਦੇ ਨੇ। ਸਤਿਗੁਰੂ ਜੀ ਸੁਖਾਂ ਦਾ ਰੂਪ ਨੇ, ਰਾਤ ਦਿਨ ਜ਼ਿਆਦਾਤਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹ ਜੋ ਰਾਮ ਸਰ ਹੈ ਜਿਹੜਾ ਸਰੋਵਰ ਹੈ ਉੱਥੇ ਲਾਗੇ ਜਿਹੜੀ ਸਵੱਛ ਭੂਮੀ ਹੈ ਜਿਹਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ ਉੱਥੇ ਹੀ ਰਹਿੰਦੇ। ਸ੍ਰੀ ਗੁਰ ਤੰਬੂ ਤੇ ਕੁਛ ਦੂਰੇ ਤੰਬੂ ਔਰ ਲੱਗਿਓ ਅਤ ਰੂਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਤੰਬੂ ਲੱਗਾ ਹੈ ਉਦੋਂ ਉਹਦੇ ਤੋਂ ਥੋੜੀ ਦੂਰੀ ਦੇ ਉੱਤੇ ਭਾਈ ਗੁਰਦਾਸ ਦੇ ਰਹਿਣ ਦੇ ਵਾਸਤੇ ਵੀ ਤੰਬੂ ਗੱਡਿਆ ਗਿਆ ਜਿਹੜਾ ਬੜਾ ਸੋਹਣਾ। ਤਾਹਾਂ ਪਾਈ ਜੀ ਰਹਿਣ ਬਸਾਵੇਂ ਪ੍ਰਾਤ ਸਮੇਂ ਇਸ਼ਨਾਨ ਸੋ ਪਾਵੇਂ। ਉਸ ਤੰਬੂ ਦੇ ਵਿੱਚ ਭਾਈ ਗੁਰਦਾਸ ਜੀ ਆਪਣੀ ਰਾਤ ਨੂੰ ਬਤੀਤ ਕਰਦੇ ਨੇ। ਜਦੋਂ ਅਗਲਾ ਸਵੇਰਾ ਹੁੰਦਾ ਤੇ ਫਿਰ ਉੱਠ ਕੇ ਇਸ਼ਨਾਨ ਪਾਣੀ ਕਰਦੇ ਨੇ, ਸੁਖ ਪਾਉਂਦੇ। ਪੌਣ ਸ੍ਰੀ ਗੁਰ ਕੇ ਨਿਕਟ ਪਧਾਰ ਕਰ ਬੰਦਨ ਗੁਰ ਉਪਮ ਉਚਾਰ। ਇਸ਼ਨਾਨ ਪਾਣੀ ਕਰਨ ਤੋਂ ਬਾਅਦ ਫੇਰ ਭਾਈ ਗੁਰਦਾਸ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਨੇ, ਆਣ ਕੇ ਮੱਥਾ ਟੇਕਦੇ ਨੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਬਿਆਨ ਕਰਦੇ। ਪੌਣ ਸ੍ਰੀ ਗੁਰ ਕੀ ਆਗਿਆ ਪਾਏ ਬੈਠਤ ਸ੍ਰੀ ਗੁਰ ਕੇ ਨਿਕਟਾਏ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਪ੍ਰਾਪਤੀ ਕਰਕੇ ਭਾਈ ਗੁਰਦਾਸ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਲਾਗੇ ਬਹਿ ਜਾਂਦੇ ਨੇ। ਬਹੁਰ ਬੰਦਨਾ ਪੋਥੀਆਂ ਕਰ ਬਾਣੀ ਕਾ ਪੁਣ ਉਦਮ ਕਰ। ਇਸ ਤੋਂ ਬਾਅਦ ਭਾਈ ਗੁਰਦਾਸ ਜੀ ਉਹ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਨੇ ਉਹਨਾਂ ਨੂੰ ਨਮਸਕਾਰ ਕਰਦੇ ਨੇ, ਮੱਥਾ ਡਿੱਗਦੇ ਨੇ। ਬਾਣੀ ਕਾਪਣ ਉਦਮ ਕਰ, ਇਸ ਤੋਂ ਬਾਅਦ ਬਾਣੀ ਲਿਖਣ ਦਾ ਜਿਹੜਾ ਉਦਮ ਹੈ ਉਸ ਨੂੰ ਭਾਈ ਗੁਰਦਾਸ ਜੀ ਧਾਰਨ ਕਰਦੇ। ਜਥਾ ਜੋਗ ਗੁਰ ਆਪ ਦਸਾਹੀ ਭਾਈ ਲਿਖਤ ਪੌਣ ਸਮ ਜਾਈ। ਕਵੀ ਜੀ ਲਿਖਦੇ ਨੇ ਕਿ ਯਥਾ ਯੋਗ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਦੱਸਦੇ ਨੇ, ਬੋਲਦੇ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਤੇ ਭਾਈ ਗੁਰਦਾਸ ਜੀ ਕਵੀ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਤੇਜ਼ੀ ਦੇ ਨਾਲ ਲਿਖਦੇ ਨੇ ਜਿਵੇਂ ਜਿਵੇਂ ਤੇਜ਼ ਹਵਾ ਚੱਲਦੀ ਹੋਵੇ, ਪੌਣ ਦੀ ਹਵਾ ਦੀ ਰਫ਼ਤਾਰ ਦੇ ਨਾਲ ਬੜੀ ਛੇਤੀ ਹੀ ਭਾਈ ਗੁਰਦਾਸ ਜੀ ਲਿਖੇ ਜਾਂਦੇ। ਇਹ ਬੇਦਸੋ ਕਰ ਨਿਤ ਬੇਵਹਾਰਾ ਭਾਈ ਜੀ ਕਰ ਭਾਈ ਜੀ ਅਰ ਗੁਰ ਕਰ ਤਾਰਾ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਇਸ ਵਿਧੀ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਭਾਈ ਗੁਰਦਾਸ ਜੀ ਰੋਜ਼ ਹੀ ਕਰਦੇ ਨੇ। ਸਤਿਗੁਰੂ ਜੀ ਗੁਰਬਾਣੀ ਬੋਲਦੇ ਨੇ ਤੇ ਭਾਈ ਗੁਰਦਾਸ ਜੀ ਅੱਗੋਂ ਗੁਰਬਾਣੀ ਨੂੰ ਲਿਖਦੇ ਨੇ। ਏਕ ਦਿਵਸ ਗੁਰ ਚਰਤ ਵਿਚਾਰੇ ਤਾਰੇ ਸੁਖੇਨ ਸਿੰਧ ਨਰ ਪਾਰੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇੱਕ ਦਿਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਐਸਾ ਵਿਚਾਰ ਕੀਤਾ ਕਿ ਕੁਝ ਐਸਾ ਕਰਨਾ ਚਾਹੀਦਾ ਜਿਹਦੇ ਨਾਲ ਬੜੇ ਸੌਖੇ ਤਰੀਕੇ ਦੇ ਨਾਲ ਇਸ ਸੰਸਾਰ ਸਮੁੰਦਰ ਤੋਂ ਮਨੁੱਖ ਪਾਰ ਹੋਣ। ਦੋਏ ਜਾਮ ਦਿਨ ਜਾਣ ਕੇ ਸੋਦਾ ਸਰੋਵਰ ਆਏ, ਸੰਗਤ ਕੋ ਦਰਸ਼ਨ ਦਿਓ ਭਗ ਭੁਗਤ ਜੁਗਤ ਵਰਤਾਏ। ਕਵੀ ਜੀ ਲਿਖਦੇ ਨੇ ਕਿ ਦੋ ਪਹਿਰ ਦਿਨ ਜਾਣ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸੁਧਾ ਸਰੋਵਰ ਦੇ ਲਾਗੇ ਆਏ ਨੇ, ਆਣ ਕੇ ਸੰਗਤਾਂ ਨੂੰ ਦਰਸ਼ਨਾਂ ਦਾ ਦਾਨ ਦਿੱਤਾ। ਕਵੀ ਜੀ ਲਿਖਦੇ ਨੇ ਕਿ ਭੁਗਤ ਤੇ ਜੁਗਤੀ ਦੋਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਤਾਈਆਂ। ਜਾਮ ਦਿਵਸ ਜਬ ਹੀ ਰਹਿਓ ਗਏ ਰਾਮ ਸਰ ਆਪ, ਬਾਵਨ ਅਖਰੀ ਤਬ ਰਚੀ ਸ੍ਰੀ ਮੁਖ ਸ੍ਰੀ ਗੁਰ ਜਾਪ। ਜਦੋਂ ਪਹਿਰ ਜਾਮ ਦਿਵਸ ਜਬ ਹੀ ਰਹਿਓ, ਜਦੋਂ ਦਿਨ ਢਲਣ ਦੇ ਵਿੱਚ ਇੱਕ ਪਹਿਰ ਰਹਿੰਦਾ ਸੀ, ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸੇ ਹੀ ਰਾਮਸਰ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ ਨੇ। ਉੱਥੇ ਜਾ ਕੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਆਪਣੀ ਬਾਣੀ ਰਚੀ, ਜਿਸ ਬਾਣੀ ਨੂੰ 52 ਅੱਖਰੀ ਆਖਿਆ ਜਾਂਦਾ। ਸ੍ਰੀ ਮੁਖ ਤਾਂ ਕੀ ਉਪਮਾ ਕਹੀ, ਗੌੜੀ ਰਾਗ ਮਾਦੇ ਲਹੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਬਾਣੀ ਸੀ ਇਹਨੂੰ ਗੌੜੀ ਰਾਗ ਦੇ ਵਿੱਚ ਬਿਆਨ ਕੀਤਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਇਸ ਬਾਣੀ 52 ਅੱਖਰੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਬਹੁਤੀ ਜ਼ਿਆਦਾ ਪ੍ਰਸ਼ੰਸਾ ਵੀ ਬਿਆਨ ਕੀਤੀ। ਤੀਨ ਲੋਕ ਮੈਂ ਜੋ ਨਰ ਪੜੇ, ਜਨਮ ਜਨਮ ਯਗ ਛਿਨ ਮੈਂ ਸੜੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਾਡੀ ਇਸ ਬਾਣੀ 52 ਅੱਖਰੀ ਨੂੰ ਪੜੇਗਾ, ਤਿੰਨਾਂ ਲੋਕਾਂ ਦੇ ਵਿੱਚ ਭਾਵੇਂ ਕੋਈ ਵੀ ਹੋਵੇ, ਸਤਿਗੁਰੂ ਜੀ ਕਹਿੰਦੇ ਨੇ ਕਿ ਜਨਮ ਮਰਨ ਦੇ ਉਸਦੇ ਬੰਧਨ ਕੱਟੇ ਜਾਣਗੇ, ਉਹਦੇ ਜਿੰਨੇ ਵੀ ਪਾਪ ਕਰਮ ਨੇ ਇੱਕ ਛਿਣ ਦੇ ਵਿੱਚ ਪਲਕ ਦੇ ਵਿੱਚ ਸੜ ਜਾਣਗੇ। ਆਦਿ ਅੰਤ ਜੋ ਕਹਾ ਸਲੋਕ, ਸ੍ਰੀ ਗੁਰ ਮਹਿਮਾ ਕਹਿ ਦੂਹੂੰ ਲੋਕ। ਆਦਿ ਤੋਂ ਅਖੀਰ ਦੇ ਤੱਕ ਜਿਹੜਾ ਵੀ ਇਹਨਾਂ ਸਲੋਕਾਂ ਨੂੰ ਪੜੇਗਾ, ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਲੋਕਾਂ ਦੇ ਵਿੱਚ ਉਹਦੀ ਬਹੁਤ ਵੱਡੀ ਮਹਿਮਾ ਹੋਵੇਗੀ। ਆਦਿ ਅੰਤ ਗੁਰ ਏਕ ਸਮਾਨਾ, ਜਿਹ ਆਸਰਤ ਜਗ ਸਿੰਧ ਤਰਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਇੱਕੋ ਹੀ ਸਮਾਨ ਜਿਹੜਾ ਇਸ ਨੂੰ ਪੜੇਗਾ। ਸਤਿਗੁਰੂ ਜੀ ਕਹਿੰਦੇ ਨੇ ਜਿਹ ਆਸਰਤ ਜਗ ਸਿੰਧ ਤਰਾਨਾ, ਭਾਵ ਕਿ ਇਹ ਬਾਣੀ ਐਸਾ ਆਸਰਾ ਹੈ ਜਿਹਦੇ ਆਸਰੇ ਦੇ ਨਾਲ ਦੁਨੀਆਂ ਦੇ ਸਮੁੰਦਰ ਤੋਂ ਆਸਾਨੀ ਦੇ ਨਾਲ ਤਰਿਆ ਜਾ ਸਕਦਾ। ਸ੍ਰੀ ਗੁਰਮੁਖ ਤੇਹ ਵਾਕ ਅਲਾਵੇ, ਲਿਖਤ ਪੌਣ ਸਮ ਪਾਈ ਜਾਵੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸ੍ਰੀ ਮੁਖ ਤੋਂ ਬਾਣੀ ਨੂੰ ਉਚਾਰਨ ਕਰਦੇ ਨੇ 52 ਅੱਖਰੀ ਨੂੰ, ਤੇ ਭਾਈ ਗੁਰਦਾਸ ਜੀ ਹਵਾ ਦੀ ਰਫਤਾਰ ਦੇ ਨਾਲ ਉਸ ਬਾਣੀ ਨੂੰ ਲਿਖੀ ਜਾਂਦੇ ਨੇ। ਅਤ ਪ੍ਰਸੰਨ ਮਨ ਭਾਈ ਹੋਏ, ਸ੍ਰੀ ਮੁਖ ਸੁਣੇ ਲਿਖੇ ਦੁੱਖ ਖੋਏ। बहुत ही ज्यादा वड्डी प्रसन्नता दे नाल भाई गुरदास जी सतगुरु सच्चे पातशाह जी दे उच्चारण कीते हुए शब्दां नू लिखदे ने, जिन्हां दे नाल कवि जी लिखदे ने कि सारे दुख दूर चले जांदे। बावन अखरी भोग गुर पायो, दिन पत लोप निसागम पायो। ग्रंथाकार जी बयान करदे ने कि जदों सतगुरु अर्जन देव सच्चे पातशाह जी ने बावन अखरी नू पूरा उचारण कर दिता, बयान कर दिता, जदों उसदा भाग भोग पा दिता, इस तों बाद दिन दा मालक भाव के सूरज अस्त हो गया ते रात दा हनेरा हर एक पासे पसर गया। पाई जी निज डेरे आए, श्री गुर निज सेजा सुख पाए। सतगुरु अर्जन देव सच्चे पातशाह जी अपनी सेजा दे उते विराज गए ते भाई गुरदास जी मत्था टेक के अपने डेरे ते वापस परत गए। जाम निसा जब ही गई, मन विचार गुर कीन, समा कोर कल आयो सब नर विखियन लीन। ग्रंथाकार जी बयान करदे ने करीब एक पहर रात जदों बतीत होई, अचानक सतगुरु जी उठ के बैठ गए। अपने मन दे विच सतगुरु सच्चे पातशाह जी विचार करन लगे ने कि कलयुग दा भयानक जेड़ा कोर समा है ओ आ चुका है। इस समय दे दौरान जेड़े मनुख ने ओ बहुते ज्यादा विषयां विकारां दे विच खचत हो चुके ने। एक करी नहीं हर पजै, नहीं तन दान करें। सतगुरु अर्जन देव सच्चे पातशाह जी अपने मन दे विच विचार करदे ने कि मनुख कदे एक घड़ी भी भजन नहीं करदे ते कदे भी जेड़ा दान है ओ नहीं करदे। सतगुरु सच्चे पातशाह जी ऐसी विचार करदे, आते अचर जमो मान पायो, मुक्त कैस बेदले हैं। सतगुरु अर्जन देव सच्चे पातशाह जी इन्हां ख्यालां दे विच पए होए ने। कवि जी लिखदे ने सोचदे ने कि बड़ी आश्चर्यता दी गल है, बड़ी हैरानी दी गल है कि इस प्रकार करन दे नाल विषयां विकारां नूं करदिआं होइआं जिहड़े मनुख ने ओह किस प्रकार दे नाल मुक्ति दी प्राप्ती करनगे। सिमरत शास्त्र वेद बखाने, चवी हजार स्वास नर पाने। ग्रंथाकार जी बयान करदे ने सतगुरु अर्जन देव सच्चे पातशाह जी ने ऐसा विचार कीता कि सिमरतियां दे विच शास्त्रां दे विच ते वेदां दे विच ऐसा बयान कीता कि मनुख 24 घंटियां दे विच 24,000 अपने स्वास लेंदा है। आसियो पाव करिए कोई तांते, स्वास सफल होवे सब यांते। सतगुरु अर्जन जी कहंदे ने कि सानू कुछ ऐसा यतन करना चाहिदा, ऐसा उपाय करना चाहिदा है कि जेड़े ए 24,000 स्वास ने ए बेकार दे विच ना चले जान, इन्हां दा कुछ फायदा होवे। जिस तरह के सतगुरु प्रताप सिंह सच्चे पातशाह जी अपने पवित्र उपदेश दे विच भी ऐसा बयान करदे ने। सतगुरु प्रताप सिंह जी वचन करदे ने 24,000 खर्च रोज दा आमदन मूल ना थेवे, जिस बंदे नू इना काटा सो बंदा क्यों जीवे। सतगुरु प्रताप सिंह जी कहंदे ने कि 24,000 स्वास खपत हुंदे ने रोज, पर जेड़ा बंदा इना नू अजाई गवा देंदा इना ज्यादा ओनू काटा पै जांदा। सतगुरु प्रताप सिंह जी कहंदे ने कि ओ बंदा किवें जी सकदा जिन्नू रोज दा इना काटा पै रिहा। भाव के सतगुरु अर्जन जी इत्थे बयान कर रहे ने कि स्वास सफल होवे सब जानते, ताके कोई स्वास भी बिरथा ना जावे, बेकार दे विच ना जावे, सारे स्वास लेखे दे विच लगन। स्वास स्वास हरि नाम जप, बिरथा स्वास मत खोए, क्या जाना के अंत का यही स्वास मत होए। सतगुरु प्रताप सिंह जी अपने पवित्र उपदेश दे विच बचन करदे ने कि मनुख नूं चाहीदा कि हर एक स्वास दे नाल ओ नाम दा जाप करे। कोई भी जड़ा साह है ओ बेकार दे विच लंघना नहीं चाहीदा, क्योंकि पता नहीं है कि जड़ा इस वेले असीं साह लै रहे हैं ये हो सकदा साडा अखीरला साह होवे। इस करके किसी भी स्वास नूं अंजाई गवाउणा नहीं चाहीदा। हुण सतगुरु अर्जन देव सच्चे पातशाह जी ऐसा विचार करदे ने कि 24,000 स्वास मनुख दे खपत हुंदे ने, ऐसा उपा करना चाहिदा कि स्वास बिरथे ना जान ते स्वासां दे नाल हर एक साह दे नाल नाम जपिया जा। अस विचार प्रभ निंदरा पाई, पारी उपकार गुरु सुख दाई। ग्रंथाकार जी लिखदे ने जेडे सतगुरु अर्जन देव सच्चे पातशाह जी सुखां दा दान देण वाले ने, ते जेडे सतगुरु अर्जन देव सच्चे पातशाह जी वड्डे परोपकारी ने, ओना ने ऐसा विचार कीता। ऐसा विचार करन तों बाद फिर सच्चे पातशाह जी विराज गए। तीन जाम निस जबे बिहानी, जागे कृपा सिंध गुण ज्ञानी। जदों तीन पहर रात बतीत हो गए, उस तो बाद जदों चौथा पहर आया, फिर सतगुरु सच्चे पातशाह जी जेडे ज्ञानी गुरु ने ते जेडे कृपा दे समुंदर ने ओ जाग पै। प्रथम सोच कर मजन कराए, पुण गुरदास की ओर सिधाए। पहला उठ के जंगल पानी गए ने, फिर इशनान कीता है। इस तो बाद भाई गुरदास नू वेखण दे वास्ते सतगुरु अर्जन देव सच्चे पातशाह जी उधर नू चले गए। ता को संग लसीरी गोरे आए, राम सरोवर अत सुख पाए। भाई गुरदास नू सतगुरु अर्जन देव सच्चे पातशाह जी ने अपने नाल लिया है, ते फिर ओ जड़ा राम सरोवर है ओदे किनारे दे उते पहुंच गए। तेहठा दुहुआन मजन कीनो, श्री गुर यार पाई सुख लीनो। उस राम सरोवर दे विच मिलके फिर तो सतगुरु अर्जन देव सच्चे पातशाह जी ने ते भाई गुरदास ने इशनान कीता। कवि जी लिखते ने कि सतगुरु जी ते भाई गुरदास जी ने सुख दी प्राप्ति कीती। सारी इसान कौन एक बेरी, गोरे अर्जन निज नैन हेरी। कवि जी लिखते ने ओ जड़ा सरोवर सी ओदे तो ईशान कोने दे विच सतगुरु अर्जन दे सच्चे पातशाह जी ने एक बेरी दे रुख नूं वेख्या है। पूर्व ते उत्तर दी जिहड़ी विचकारली दिशा है उस नूं ईशान कोण आख्या जांदा है। उस जगह दे उते सरोवर दे किनारे दे उते सतगुरु अर्जन देव सच्चे पातशाह जी ने एक बेरी दे रुख नूं वेखे। ताहे तरे बैठत पाए, कृपा सिंध सुख पाए। पाई तब बैठत पयो, सनमुख भूम बनाए। सतगुरु अर्जन देव सच्चे पातशाह जी रोज इशनान करके तंबू दे विच बैठ के गुरबाणी वो बोलदे सन, ते भाई गुरदास जी लिखदे सन। अज सतगुरु अर्जन देव सच्चे पातशाह जी तंबू दे विच नहीं गए, उस बेरी दे थले कृपा दे समुंदर सतगुरु जी बैठ गए, ते भाई गुरदास भी ਭੂਮੀ ਨੂੰ ਸਾਫ ਕਰਕੇ ਸਤਿਗੁਰਾਂ ਦੇ ਸਾਹਮਣੇ ਬਹਿ ਗਏ। ਕਿਰਪਾ ਸਿੱਧ ਬੋਲਤ ਪਾਏ ਸੁਣ ਪਾਈ ਗੁਰਦਾਸ, ਸਮਾਂ ਕੋਰ ਕਲ ਆਇਓ ਕਰੋ ਯਤਨ ਪ੍ਰਕਾਸ਼। ਕਿਰਪਾ ਦੇ ਸਮੁੰਦਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੋਲੇ, ਕਹਿੰਦੇ ਨੇ ਸੁਣ ਪਾਈ ਗੁਰਦਾਸਾ, ਜਿਹੜਾ ਕਲਯੁਗ ਦਾ ਮਹਾਂ ਭਿਆਨਕ ਸਮਾਂ ਹੈ ਉਹ ਆਇਆ ਹੋਇਆ, ਕਰੋ ਯਤਨ ਪ੍ਰਕਾਸ਼। ਭਾਈ ਗੁਰਦਾਸ ਜੀ ਕੁਝ ਬਿਆਨ ਕਰਕੇ ਦੱਸੋ ਕਿ ਕਿਹੜਾ ਯਤਨ ਹੋ ਸਕਦਾ ਕਿ ਇਸ ਭਿਆਨਕ ਸਮੇਂ ਤੋਂ ਬਚਿਆ ਜਾ ਸਕੇ। ਸ੍ਰੀ ਗੁਰ ਬਚਨ ਸੁਣਤ ਗੁਰਦਾਸ, ਹਾਥ ਜੋਰ ਇਮ ਕਰ ਅਰਦਾਸ। ਜਦੋਂ ਸਤਿਗੁਰੂ ਅਰਜਨ ਨੇ ਐਸਾ ਬਿਆਨ ਕੀਤਾ ਕਿ ਦੱਸ ਭਾਈ ਗੁਰਦਾਸ ਕਿਹੜਾ ਯਤਨ ਕਰੀਏ ਕਿ ਕਲਯੁਗ ਦੇ ਭਿਆਨਕ ਸਮੇਂ ਤੋਂ ਬਚਿਆ ਜਾ ਸਕੇ, ਉਸ ਵੇਲੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਹੱਥ ਜੋੜ ਕੇ ਫਿਰ ਭਾਈ ਗੁਰਦਾਸ ਜੀ ਨੇ ਇਸ ਪ੍ਰਕਾਰ ਦੇ ਨਾਲ ਆਖਿਆ। ਗਰੀਬ ਨਿਵਾਜ ਨਾਮ ਪ੍ਰਭ ਤੋਰਾ, ਕਲਯੁਗ ਨੇ ਪਾਇਓ ਅਤ ਜੋਰਾ। ਹੱਥ ਜੋੜ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤੁਹਾਨੂੰ ਗਰੀਬ ਨਿਵਾਜ ਆਖਿਆ ਜਾਂਦਾ ਤੇ ਤੁਸੀਂ ਯਤਨ ਕਰਨ ਵਾਲੇ ਹੋ, ਤੁਸੀਂ ਮੇਰੇ ਤੋਂ ਕੀ ਯਤਨ ਪੁੱਛਦੇ ਹੋ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਵਾਕਿਆ ਹੀ ਤੁਹਾਡਾ ਬਚਨ ਤੇ ਸੱਚ ਹੈ, ਸੱਚਾ ਕਿ ਕਲ ਯੁਗ ਨੇ ਆਪਣਾ ਵੱਡਾ ਜ਼ੋਰ ਸਾਰਿਆਂ ਦੇ ਉੱਤੇ ਪਾਇਆ ਹੋਇਆ। ਤਾਂ ਤੇ ਕਿਰਪਾ ਐਸ ਪ੍ਰਭ ਕਰੀਏ, ਤਾਂ ਤੇ ਕਿਰਪਾ ਐਸ ਪ੍ਰਭ ਕਹੀਏ, ਜਾਂ ਤੇ ਜਨਮ ਸਫਲ ਨਰ ਪਈਏ। ਇਸ ਕਰਕੇ ਕਿਰਪਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰਿਆਂ ਤੇ ਐਸੀ ਕਰੋ ਕਿ ਜਿਸ ਕਿਰਪਾ ਦੇ ਨਾਲ ਸਾਰਿਆਂ ਦਾ ਜਿਹੜਾ ਮਨੁੱਖਾ ਜਨਮ ਹੈ ਉਹ ਸਫਲ ਹੋ ਜਾਏ। ਸ੍ਰੀ ਗੁਰ ਸ੍ਰੀ ਮੁਖ ਪਾਖੇ ਬਚਨਾ, ਸੁਣ ਪਾਈ ਜਿਮ ਨਰ ਕੀ ਰਚਨਾ। ਜਦੋਂ ਭਾਈ ਗੁਰਦਾਸ ਜੀ ਨੇ ਐਸਾ ਆਖਿਆ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ ਕਿ ਸੁਣੋ ਭਾਈ ਗੁਰਦਾਸ ਜੀ, ਜਿਸ ਪ੍ਰਕਾਰ ਦੇ ਨਾਲ ਮਨੁੱਖਾਂ ਦੀ ਰਚਨਾ ਹੈ ਇਹਨਾਂ ਦੀ ਰੀਤੀ। ਪੁੰਨ ਪਾਪ ਇਹਾਂ ਜੋ ਕਮਾਵੇ, ਤਿਸ ਕੋ ਫਲ ਜਾਇ ਆਗੇ ਪਾਵੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਮਾਤ ਲੋਕ ਦੇ ਉੱਤੇ ਜਿਸ ਪ੍ਰਕਾਰ ਦੇ ਨਾਲ ਮਨੁੱਖ ਪੁੰਨ ਕਰਦਾ ਤੇ ਜਿਸ ਪ੍ਰਕਾਰ ਦੇ ਨਾਲ ਮਨੁੱਖ ਪਾਪ ਕਰਦਾ, ਇਹਨਾਂ ਦੋਵਾਂ ਪੁੰਨਾਂ ਤੇ ਪਾਪਾਂ ਦੇ ਕਰਕੇ ਹੀ ਅਗਲਾ ਜਿਹੜਾ ਤਿਸ ਕੋ ਫਲ ਆਗੇ ਪਾਵੇ, ਪਾਪਾਂ ਤੇ ਪੁੰਨਾਂ ਦੋਵਾਂ ਦਾ ਜਿਹੜਾ ਫਲ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਨੂੰ ਅਗਲੀ ਦਰਗਾਹ ਦੇ ਵਿੱਚ ਮਿਲਦਾ ਹੈ। ਪੁੰਨ ਅਦਕ ਸੁਰ ਦੇਹ ਸਵਾਰ, ਪਾਪ ਅਦਕ ਤਾਮਸ ਬਪ ਤਾਰ। ਸਤਿਗੁਰੂ ਅਰਜਨ ਜੀ ਬਿਆਨ ਕਰਦੇ ਨੇ ਕਿ ਜਿਹਦੇ ਪੁੰਨ ਬਹੁਤ ਜ਼ਿਆਦਾ ਹੁੰਦੇ ਨੇ ਉਹਨੂੰ ਫਿਰ ਦੇਵਤਿਆਂ ਦੇ ਸਰੀਰ ਪ੍ਰਾਪਤ ਹੁੰਦੇ ਨੇ, ਪਰ ਜਿਸ ਮਨੁੱਖ ਨੇ ਬਹੁਤੇ ਜ਼ਿਆਦਾ ਪਾਪ ਕੀਤੇ ਹੁੰਦੇ ਨੇ ਉਹਨੂੰ ਤਾਮਸੀ ਦੇਹ ਮਿਲਦੀ ਹੈ, ਭਾਵ ਕਿ ਰਾਖਸ਼ ਆਦਿਕ ਉਹ ਪੈੜੀਆਂ ਜੂਨਾਂ ਦੇ ਵਿੱਚ ਪੈਂਦਾ। ਪਾਪ ਪੁੰਨ ਮਿਸਰਤ ਜਬ ਹੋਈ, ਮਾਤ ਉਦਰ ਨਰ ਤਨ ਧਰ ਸੋਈ। ਸਤਿਗੁਰੂ ਅਰਜਨ ਜੀ ਕਹਿੰਦੇ ਨੇ ਪਰ ਜੇਕਰ ਪਾਪ ਵੀ ਓਨੇ ਹੋਣ ਤੇ ਪੁੰਨ ਵੀ ਓਨੇ ਹੋਣ, ਜੇਕਰ ਪਾਪ ਤੇ ਪੁੰਨ ਬਰਾਬਰ ਹੋਣ ਤੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖਾ ਸਰੀਰ ਮਿਲਦਾ ਮਾਤਾ ਦੇ ਉਦਰ ਦੇ ਵਿੱਚ, ਉਸ ਨੂੰ ਫਿਰ ਪੈਣਾ ਪੈਂਦਾ। ਆਤਮਲੀਨ ਵਿਸ਼ਟਾ ਮੈਂ ਵਾਸਾ, ਉਲਟੋ ਰਹਿ नाव नाव मुख ग्रासा। बड़ी मलीन जगह दे उते फिर छोटे बालक दा वासा हुंदा है। उल्टा पुठा माता दे गर्भ दे विच लटकिया रहिंदा है। उदे जेड़े स्वास ने ओ भी नाभी दे राही ही उसनू मिलदे ने, ते जेड़े ग्रास ने जेड़े चलन दे वास्ते शरीर नू जेड़ा चलन दे वास्ते चाहिदा है आसन भोजन, ओ भी नाभी दे राही धुनी दे राही ही मिलदा है। अनक दुख ते हटा तर जाको वार ना पार, जठरा गन साड़े प्रबल बड़ो दुख तन तार। सतगुरु जी कहिंदे ने के जदों मनुख माता दे गर्भ दे विच हुंदा है उत्थे फिर अनेकां प्रकार दे दुख इनू सहने पैंदे ने जिन्हां दुखां दा कोई पारा वार नहीं। सतगुरु जी कहिंदे ने के जेड़ी माता दे पेट दे विच जठरा अग्नि है ओ भी प्रबल रूप दे विच इस नू साड़दी है, इस प्रकार दे नाल वड्डा दुख इनू सहन करना पैंदा है। सहंसर जन्म सुद सहंसर जन्म सुद होए तब पाप पुन की पाप पुन जो कीन, सो विचार लज्जा मर तब बड़वत तब भगवत होए दीन। उस जगह दे उते जदों मनुख हुंदा ते सतगुरु अर्जन देव सच्चे पातशाह जी कहिंदे ने हजार जन्मां दी उस वेले ओनू सुध हुंदी है, जिन्ने पाप कीते हुंदे ने उन्हां सारिआं दा पता हुंदा है, जिन्ने पुन कीते हुंदे ने उन्हां सारिआं दा भी पता हुंदा है। सो विचार लज्जा मर उस जगह दे उत्ते फिर अपने कीते हुए पापां कर्मां नूं याद करके शर्मिंदगी दे नाल मरदा है, तब भगवत होए दीन ते फिर बहुत ज्यादा दीन होके अकाल पुरख दे सतगुरु दे चरणा दे विच ओ मनुख बेनती करदा। तू ही तब मुखो उचारे हे प्रव काटो खेद हमारे। उस जगह दे उते फिर तू ही भगवान है, तू ही सतगुरु है, इस तरह अपने मुख तो उचारण करदा है, कहिंदा हे भगवान कृपा करके जिन्ना छेती हो सके मेरे इस खेद नूं मेरे इस दुख नूं कट दियो। नाम आधार देह तह रह जठरा गन ताहे नहीं दह। सतगुरु अर्जन देव सच्चे पातशाह जी भाई गुरदास नूं कहिंदे ने के केवल सिर्फ नाम दे आसरे दे करके उस पेट दे विच मनुख जिउंदा बचदा है, नहीं ते जेड़ी जठरा अग्नि है ओनू साड़ के खत्म कर सकदी है। पेट दे विच उस अग्नि नू जठरा अग्न आख्या जांदा है जेड़ी के भोजन नू गालदी है ओनू खत्म करदी। सतगुरु जी कहिंदे ने के नाम दे आधार दे नाल नाम दे आसरे दे नाल उस जगह दे उते बचदा है, होर कोई उथे बचा दा यतन नहीं। स्वास स्वास तू ही उचारे हे प्रभ छिमो पूल हे वारे। स्वास स्वास दे नाल ओ भगवान नू याद करदा है ते ऐसी ही मन दे विचों बेनती करदा है हे भगवान कृपा करके एक वारी मेरी भुल नू माफ कर दे, अगे तो मैं गुनाह नहीं करांगा। और तब तकरार इसो यह करे काडो प्रभ देह मम जरे। उस वेले बेनतियां कर करके भगवान दे नाल अकाल पुरख दे नाल इकरार करदा बस एक वारी मैनू इथों बाहर कढ दियो, मैं बाहर आण के हमेशा तुहाडे नाम दा जाप करांगा, इस जगह दे उत्ते मेरा शरीर सड़ रहा है, कृपा करके मेरी रक्षा करो। स्वास स्वास तब नाम उचारो और कछुचित माजना तारों बेनतियां करदा कि मैं स्वास स्वास दे नाल हे भगवान तेरे नाम नू जपांगा तेरे नाम नू उचारण करांगा और कछुचित माजना तारों होर किसे भी प्रकार दी जिहड़ी मनशा है ओ मैं अपने मन दे विच चित दे विच कदे भी तारण नहीं करांगा। बड़े खेद सो नर भव पावे आए इहां जस ताहे फुलावे। वड्डे खेद दे नाल उत्थे रहिंदा फिर भगवान जी इकरार दे उत्ते ओदे इकरार करन दे उत्ते फिर भगवान जी कृपा करदे ने ओनू गर्भ दे विचों बाहर कढ़दे ने ओ फिर जदों जमदा आए इहां जस ताहे फुलावै। पर जदों ही माता दे पेट तों बाहर आ जांदा दुनिया दे विच आ जांदा फिर सतगुरु अर्जन देव सच्चे पातशाह जी कहिंदे ने ओ अपने सारिआं इकरारां नूं भुला दिंदा भाव के वादा कीता हुंदा नाम जपांगा पर ओ फिर इस गल नूं भुला दिंदा। बिंद ते जिन पिंड किया अगन कुंड रहाया दस मास माता गर्भ राख्या तबह लागे माया। दस महीनिया दे तक कुख दे विच रखिया पर जदों ही बाहर निकलिया फिर उसे वेले उन्हें सारिया गल्लां नूं भुला दिता माया दे विच भरम गए। चवी हजार स्वास नर ले सो सब स्वास बिरथे कर दे। ग्रंथाकार जी दोबारा इस गल दा बयान करदे ने कि जेडे 24,000 रोज मनुख लैंदा उन्हां सारिआं स्वासां नूं फिर बेकार दे विच ही गवा देंदा क्योंकि उन्हां सावां दे नाल ओ नाम नहीं जपदा। निस दिन माया कै मद माता जपै न ताहे गर्भ जो त्राता। रात दिन माया दे नशे दे विच ओ मत्या रहिंदा नाम दा जाप नहीं करदा भगवान नूं भुला दिंदा जेड़ा वायदा कीता हुंदा गर्भ दे विच ओ स्वादे नूं मनुख बड़ी आसानी दे नाल तोड़ दिंदा। तां ते यतन को की जिए स्वास सफल जेह होए जाहे पठे फल को लहे स्वास सफल सब सोए। इस करके सतगुरु अर्जन जी कहिंदे ने इस करके ऐसा कोई यतन करना चाहिदा कि स्वास बेकार दे विच ना जान हर एक स्वास सफल होवे। जाहे पठे फल को लहे या फिर ऐसी कोई बाणी रचिए जिन्हों पढ़न दे नाल फल वड्डा प्राप्त होवे ते स्वास सफल होके जान असफल ना हो। निस्बतीत तब लो पई चढ़े पान सुख पाए कृपा सिद्ध प्रसन्न होए सिर मुख अस फुर माए। ग्रंथाकार जी बयान करदे ने इस तरह विचार वटांदरा करदिआं होया रात बतीत हो गई रात दा हनेरा खत्म होया जदों अगला सूरज चढ़िया सुख दी प्राप्ति कीती किरपा दे समुंदर सतगुरु अर्जन देव सच्चे पातशाह जी ने अपने सिरी मुख तों इस प्रकार दे नाल फरमाया। तब गुरमुख सुख मणि उचारी मणन माल मानो उर तारी। इस तों बाद कवि जी लिखदे ने कि गुरु ने अपने मुख तों सुखमणी बाणी दा उचारण कीता मणन माल मानो उर तारी। ए जेड़ी गुरबाणी सुखमणी है एदे नाम तों ही स्पष्ट है कि जिवें सुखां दी मणि होवे। 24,000 अक्षर एह तरे या की उपमा सिरी मुख ररे। 24,000 ਇਸ ਦੇ ਅੱਖਰ ਬਣਾਏ। ਇਹਦੀ ਉਪਮਾ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਬਿਆਨ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਐਸਾ ਹੀ ਜ਼ਿਕਰ ਕਰਦੇ ਨੇ ਕਿ ਸੁਖਮਣੀ ਸਾਹਿਬ ਬਾਣੀ ਦੇ 24,000 ਅੱਖਰ ਨੇ ਤੇ ਸਤਿਗੁਰਾਂ ਨੇ ਇਸ ਕਰਕੇ ਉਚਾਰਿਆ ਕਿ ਤਾਂ ਕਿ ਹਰ ਇੱਕ ਸਵਾਸ ਨੂੰ ਇੱਕ ਇੱਕ ਅੱਖਰ ਤੇ ਕਮ ਸੇ ਕਮ ਆ ਜਾਵੇ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਵੀ ਐਸਾ ਹੀ ਬਿਆਨ ਕਰ ਰਹੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਮਣੀ ਗੁਰਬਾਣੀ ਦਾ ਉਚਾਰਨ ਕੀਤਾ ਜਿਹਦੇ 24,000 ਅੱਖਰ ਨੇ। ਸਤਿਗੁਰੂ ਅਰਜਨ ਨੇ ਫਿਰ ਇਹਦੀ ਵੱਡੀ ਮਹਿਮਾ ਵੀ ਆਪਣੇ ਮੁਖ ਤੋਂ ਬਿਆਨ ਕੀਤੀ। ਚਾਰ ਪੌੜੀਆਂ ਅੰਤ ਜੋ ਤਾਰੀ ਤਾਂ ਕਿ ਮਦ ਗੁਰ ਉਪਮ ਬੇਥਾਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੁਖਮਣੀ ਗੁਰਬਾਣੀ ਦੀਆਂ ਅਖੀਰਲੀਆਂ ਜਿਹੜੀਆਂ ਚਾਰ ਪੌੜੀਆਂ ਨੇ ਉਹਨਾਂ ਚਾਰਾਂ ਪੌੜੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੱਡੀ ਮਹਿਮਾ ਦਾ ਵਿਸਥਾਰ ਲਿਖਿਆ ਹੋਇਆ। ਇੱਛਾ ਤੇ ਸਭ ਪੂਰਨ ਹੋਈ ਪ੍ਰਧਾਨ ਪੁਰਖ ਨਰ ਸਭਨੀ ਲੋਈ। ਉਹਦੀਆਂ ਸਾਰੀਆਂ ਇੱਛਾਵਾਂ ਪੂਰਨ ਹੋਣਗੀਆਂ। ਜਿਹੜਾ ਇਸ ਬਾਣੀ ਨੂੰ ਪੜੇਗਾ ਸਾਰਿਆਂ ਮਨੁੱਖਾਂ ਦੇ ਵਿੱਚੋਂ ਉਹ ਪ੍ਰਧਾਨ ਪੁਰਖ ਹੋਵੇਗਾ। ਉੱਚੇ ਅਸਥਾਨ ਸਭਨ ਤੇ ਪਾਵੇ ਜਨਮ ਮਰਨ ਤੇ ਸੋ ਰਹਿ ਜਾਵੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸਾ ਬਿਆਨ ਕੀਤਾ ਕਿ ਉੱਚੀ ਪਦਵੀ ਉੱਚਾ ਅਸਥਾਨ ਉਸ ਮਨੁੱਖ ਨੂੰ ਮਿਲੇਗਾ ਸਾਰਿਆਂ ਤੋਂ ਤੇ ਜਨਮ ਤੇ ਮਰਨ ਦੇ ਗੇੜਿਆਂ ਦੇ ਵਿੱਚੋਂ ਵੀ ਉਹ ਬਚ ਜਾਵੇਗਾ ਜਿਹੜਾ ਸੁਖਮਣੀ ਗੁਰਬਾਣੀ ਨੂੰ ਪੜੇਗਾ ਜਾਂ ਫਿਰ ਸੁਣੇਗਾ। ਖੇਮ ਸ਼ਾਂਤ ਤੇ ਰਿੱਦ ਸਿੱਧ ਹੋਈ ਨਿਰਮਲ ਬੁੱਧ ਗਿਆਨ ਮਲ ਤੋਈ। ਖੇਮ ਭਾਵ ਕੇ ਸੰਤੋਖ ਦੀ ਪ੍ਰਾਪਤੀ ਹੋਵੇਗੀ, ਸ਼ਾਂਤੀ ਦੀ ਪ੍ਰਾਪਤੀ ਹੋਵੇਗੀ, ਰਿੱਧੀਆਂ ਸਿੱਧੀਆਂ ਦਾ ਵਰਦਾਨ ਮਿਲੇਗਾ, ਨਿਰਮਲ ਭਾਵ ਕੇ ਮੈਲ ਤੋਂ ਰਹਿਤ ਬੁੱਧੀ ਹੋ ਜਾਵੇਗੀ, ਗਿਆਨ ਦੇ ਨਾਲ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਮੈਲ ਹੈ ਉਹ ਧੋਤੀ ਜਾਏਗੀ। ਜਪ ਤਪ ਜੋਗ ਧਿਆਨ ਦਮ ਜੋ ਚਾਰ ਵੇਦ ਸ਼ਾਸਤਰਨ ਫਲ ਹੋ। ਜਪ ਤਪ ਯੋਗ ਧਿਆਨ ਦਮ ਭਾਵ ਕੇ ਇੰਦਰੀਆਂ ਦਾ ਦਮਨ ਕਰਨਾ, ਇਸ ਤੋਂ ਇਲਾਵਾ ਚਾਰ ਵੇਦ ਸ਼ਾਸਤਰਨ ਫਲ ਹੋ। ਚਾਰ ਜਿਹੜੇ ਵੇਦ ਨੇ ਤੇ ਜਿੰਨੇ ਵੀ ਸ਼ਾਸਤਰ ਨੇ ਇਹਨਾਂ ਸਾਰਿਆਂ ਦਾ ਫਲ ਪ੍ਰਾਪਤ ਹੋਵੇਗਾ। ਰਾਜ ਸੁਏ ਹੈ ਮੇਦ ਫਲ ਹੋਈ ਜਨਮ ਬੀਚ ਨਹੀਂ ਆਵੇ ਸੋਈ। ਉਸ ਮਨੁੱਖ ਨੂੰ ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਰਾਜਸੂ ਇੱਕ ਜੱਗ ਦਾ ਨਾਮ ਹੈ, ਉਸ ਜੱਗ ਦੇ ਫਲ ਦੀ ਪ੍ਰਾਪਤੀ ਹੋਵੇਗੀ, ਅਸ਼ਮੇਦ ਜੱਗ ਜਿਹੜਾ ਉਸ ਜੱਗ ਦੀ ਵੀ ਫਲ ਦੀ ਪ੍ਰਾਪਤੀ ਹੋਵੇਗੀ। ਉਹ ਮਨੁੱਖ ਜਨਮ ਦੇ ਵਿੱਚ ਫਿਰ ਕਦੇ ਵੀ ਨਹੀਂ ਆਵੇਗਾ ਜਿਹੜਾ ਗੁਰਬਾਣੀ ਇਸ ਦਾ ਪਾਠ ਕਰੇਗਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਐਸਾ ਬਿਆਨ ਕਰ ਰਹੇ ਨੇ ਸੁਖਮਣੀ ਸਾਹਿਬ ਗੁਰਬਾਣੀ ਦੀ ਬਾਬਤ। ਪ੍ਰਾਤ ਸਮੇਂ ਜੋ ਸੁਖਮਣੀ ਪੜੇ ਕੋ ਹਿਤ ਧਾਰ ਤਾਂ ਕੇ ਫਲ ਸਭ ਹੀ ਲਹਿ ਸੁਣ ਲਹਿ ਫਲ ਚਾਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਹਿੱਤ ਚਿੱਤ ਨੂੰ ਧਾਰਨ ਕਰਕੇ ਪਿਆਰ ਦੇ ਨਾਲ ਗੁਰਬਾਣੀ ਸੁਖਮਣੀ ਸਾਹਿਬ ਦਾ ਪਾਠ ਕਰੇਗਾ ਜਾਂ ਫਿਰ ਸੁਣੇਗਾ ਤਾਂ ਕਿ ਫਲ ਸਭ ਹੀ ਲਹਿ, ਫਿਰ ਇਸ ਗੁਰਬਾਣੀ ਦੇ ਸਾਰੇ ਜਿਹੜੇ ਫਲ ਨੇ ਉਸ ਨੂੰ ਪ੍ਰਾਪਤ ਹੋਣਗੇ। ਚਾਰ ਜਿਹੜੇ ਵੱਡੇ ਫਲ ਨੇ ਉਹਨਾਂ ਦੀ ਪ੍ਰਾਪਤੀ ਹੋਵੇਗੀ, ਧਰਮ ਅਰਥ ਕਾਮ ਤੇ ਮੋਕਸ਼, ਇਹਨਾਂ ਨੂੰ ਚਾਰ ਪਦਾਰਥ ਮੰਨਿਆ ਗਿਆ, ਚਾਰ ਫਲ ਵੀ ਇਹਨਾਂ ਨੂੰ ਆਖਿਆ ਜਾਂਦਾ ਹੈ। ਇਹਨਾਂ ਚਾਰਾਂ ਫਲਾਂ ਦੀ ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਪ੍ਰਾਪਤੀ ਹੋਵੇਗੀ। ਊਚ ਨੀਚ ਜਨ ਜੇ ਪੜੇ ਕਾਲ ਨਿਕਟ ਨਹੀਂ ਆਏ अंत समय सिमरत सुगुर परम ताम पुन जाए। इस तो अलावा सतगुरु अर्जन ने बयान किया कि पावे कोई उच्चा होवे पावे कोई नीवा होवे सतगुरां दा कहण तो भाव है कि कोई उच्ची जात दा होवे पावे कोई नीवी जात दा होवे हर कोई इस नूं पढ़ सकदा जेड़ा भी पढ़ेगा ओदे काल कदे भी नेड़े नहीं आवेगा। इस तो अलावा सतगुरां ने बयान किया कि अंत दे वेले अखीर दे वेले उस मनुख नूं सतगुरु सच्चे पातशाह जी दी सिमरती होवेगी पाव के सतगुरु सच्चे पातशाह जी अखीर दे वेले उन्नू जरूर याद होणगे ते फिर मरण तो बाद ओ परम धाम दे विच ही पहुंचेगा। सुखमणि फल ऐस उचारा कृपा सिंध किया पर उपकारा। ग्रंथाकार जी बयान करदे ने इस प्रकार दे नाल सुखमणी गुरबाणी दा जड़ा फल सी ओदा उचारण कीता सतगुरु अर्जन देव सच्चे पातशाह जी ने। कवि जी लिखदे ने कृपा सिंध किया पर उपकारा कृपा दे समुंदर सतगुरु अर्जन देव सच्चे पातशाह जी ने ए बहुत वड्डा पर उपकार साडे ते कीता। बहोरो सतगुर ऐस उचारी भगत सिंह सुनिए हित तारी। हुण भाई मणि सिंह जी भगत सिंह नूं इह साखी सुना रहे ने कहिंदे ने भाई मणि सिंह जी कि हे भगत सिंघा हित चित दे नाल सुन। इस तों बाद सतगुरु अर्जन देव सच्चे पातशाह जी ने ऐसा कीता। राम सर निकट एह बेर बिराजे जेह तर श्री गुर आसन छाजे। कवि जी बयान करदे ने कि राम सरोवर दे किनारे दे उते एह जेड़ा बेरी दा रुख है एह हुण भी विराजमान है उत्थे मौजूद है जिस बेरी दे रुख दे थले सतगुरु अर्जन देव सच्चे पातशाह जी अपना आसन ला के बैठे सन। सुखमणि जेहठा बैठ उचारी उचारी जो दर्श कर है नर नारी। इसे ही बेरी दे रुख दे थले सतगुरु अर्जन देव सच्चे पातशाह जी ने बैठ के गुरबाणी सुखमणि दी रचना कीती सी। कवि जी लिखते ने जेड़ा भी ओदा दर्शन मनुख जाके करेगा पावे मनुख होवे ते पावे कोई स्त्री होवे। सुखमणि फल ते प्राप्त होवे बेरी पाप न बेरी। सुखमणि फल ते प्राप्त होवे जो दर्श कर है सुखमणि फल त्रेह पापत होवे पाप के सुखमणि दा बाणी दा जड़ा फल है उस नूं प्राप्त होवेगा जड़ा उथे जाके दर्शन करेगा। अगे कवि जी लिखदे ने बेरी पाप नबेरी जानो जाके दर्श सगल अग हानो। ओ जड़ी बेड़ी बेरी है ओ मानो के सारिया ही पापा नूं नबेड़न वाली है खत्म करन वाली है जिदा दर्शन करन दे नाल सारे दे सारे पाप कटे जांदे। भगत सिंह सिरी गुर कही पाई लिखी बनाए सुखमणि को फल मेर सम सिरी मुख कहियो सुनाए। भाई मणि सिंह जी कहिंदे ने भगत सिंह नूं कि हे भगत सिंघा सतगुरु अर्जन देव सच्चे पातशाह जी ने ए गुरबाणी अपने मुख तो बनाई उचारण कीती ते भाई गुरदास जी ने इस सुखमणी बाणी नूं अपनी कलम दे नाल लिखिया। सतगुरु अर्जन देव सच्चे पातशाह जी ने इस सुखमणी गुरबाणी दा जड़ा फल सी ओ लिखदे ने कि एक वड्डे समेर दे वांग अपने मुख तो बयान कीता। श्री गुर को यह बिरद है ज्यों त्यों दास उधार दास दुख नहीं दिख सकै करें ताहे पाव पार। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਬਿਰਧ ਹੁੰਦਾ, ਐਸਾ ਸਤਿਗੁਰਾਂ ਦਾ ਧਰਮ ਹੁੰਦਾ ਕਿ ਜਿਵੇਂ ਨਾ ਕਿਵੇਂ ਉਹ ਆਪਣੇ ਦਾਸਾਂ ਦਾ ਉਧਾਰ ਕਰਨਾ ਚਾਹੁੰਦੇ ਨੇ। ਆਪਣੇ ਦਾਸਾਂ ਦੇ ਦੁੱਖ ਨੂੰ ਸਤਿਗੁਰੂ ਜੀ ਕਦੇ ਵੀ ਵੇਖ ਨਹੀਂ ਸਕਦੇ, ਇਸ ਕਰਕੇ ਉਹ ਦਾਸਾਂ ਦੇ ਦੁੱਖਾਂ ਨੂੰ ਦੂਰ ਕਰਦੇ ਨੇ ਤੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ। ਸ੍ਰੀ ਗੁਰ ਚਰਤ ਦਿਖਾਵਣ ਹੇਤ ਮਹਾ ਸੁਖ ਕੇਤ ਸੋ ਬਿਉਂਤ ਬਣਾਇਓ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਚਰਿੱਤਰ ਇਸ ਪ੍ਰਕਾਰ ਦੇ ਨਾਲ ਦਿਖਾਇਆ ਕਿ ਬਹੁਤ ਹੀ ਜ਼ਿਆਦਾ ਸਤਿਗੁਰਾਂ ਨੇ ਕਿਰਪਾ ਕੀਤੀ, ਕੇਤਕ ਸੋ ਬਿਉਂਤ ਬਣਾਇਓ, ਕਿੰਨੀਆਂ ਬਿਉਂਤਾਂ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾਸਾਂ ਦਾ ਉਧਾਰ ਕਰਨਾ ਚਾਹੁੰਦੇ। ਰਾਗ ਸਗੌੜੀ ਮੇ ਤਾਰ ਪ੍ਰਭੂ ਜੀ ਨੇ ਪਾਏ ਕੇ ਭੋਗ ਗੁਰੂ ਹਰ ਖਾਇਓ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਇਹ ਸੁਖਮਣੀ ਜਿਹੜੀ ਗੁਰਬਾਣੀ ਹੈ ਇਹ ਵੀ ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਵਾਈ। ਭਗਵਾਨ ਜੀ ਨੇ ਫਿਰ ਇਸ ਨੂੰ ਰਚ ਕੇ ਤੇ ਫਿਰ ਪੂਰਾ ਭੋਗ ਪਾ ਦਿੱਤਾ, ਪੂਰੀ ਰਚਨਾ ਇਸ ਦੀ ਕਰ ਲਈ। ਵਾਰਾਂ ਲਿਖਾਏ ਗੁਰੂ ਸੁਖ ਪਾਏ ਕੇ ਭਗਤਨ ਕੇ ਪੁਣ ਸ਼ਬਦ ਲਿਖਾਇਓ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਾਰਾਂ ਉਚਾਰਨ ਕਰਕੇ ਤੇ ਭਾਈ ਗੁਰਦਾਸ ਤੋਂ ਉਹ ਵਾਰਾਂ ਲਿਖਵਾਈਆਂ ਨੇ ਸੁਖ ਨੂੰ ਪਾ ਕੇ। ਇਸ ਤੋਂ ਬਾਅਦ ਕਵੀ ਜੀ ਬਿਆਨ ਕਰਦੇ ਨੇ ਕਿ ਭਗਤਾਂ ਦੀ ਜਿਹੜੀ ਬਾਣੀ ਹੈ ਉਹਨੂੰ ਸ਼ਬਦਾਂ ਦੇ ਰਾਹੀਂ ਲਿਖਾਇਆ। ਬਿਸਮੈ ਮਨ ਪਾਏ ਸੋ ਪਾਈ ਲਿਖੇ ਹਰਿ ਮਾਇਆ ਜਬ ਤਾਹੇ ਫੁਲਾਈ। ਜਦੋਂ ਭਗਤਾਂ ਦੇ ਸ਼ਬਦ ਲਿਖਾਉਣੇ ਸ਼ੁਰੂ ਕੀਤੇ ਉਸ ਵੇਲੇ ਭਾਈ ਗੁਰਦਾਸ ਜੀ ਬਹੁਤ ਜ਼ਿਆਦਾ ਹੈਰਾਨ ਹੋ ਗਏ ਨੇ। ਕਵੀ ਜੀ ਲਿਖਦੇ ਨੇ ਕਿ ਹਰੀ ਦੀ ਭਗਵਾਨ ਦੀ ਮਾਇਆ ਨੇ ਜਦੋਂ ਭੁਲਾ ਦਿੱਤਾ ਭਾਈ ਗੁਰਦਾਸ ਨੂੰ, ਕਿਉਂਕਿ ਜਿਹੜੇ ਭਗਤਾਂ ਦੀ ਬਾਣੀ ਸਤਿਗੁਰੂ ਅਰਜਨ ਜੀ ਲਿਖਵਾ ਰਹੇ ਨੇ ਉਹ ਭਗਤ ਬਹੁਤ ਸਮਾਂ ਪਹਿਲਾਂ ਹੋ ਚੁੱਕੇ ਨੇ। ਇਸ ਕਰਕੇ ਭਾਈ ਗੁਰਦਾਸ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ। ਤਬ ਪਾਈ ਚਿੰਤਾ ਕਰੇ ਮਨ ਮੇਂ ਐਸ ਵਿਚਾਰ ਚਤਰ ਗੁਰੂ ਬਾਣੀ ਰਚੀ ਪੰਚਮ ਆਪ ਉਚਾਰ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਭਾਈ ਗੁਰਦਾਸ ਜੀ ਆਪਣੇ ਮਨ ਦੇ ਵਿੱਚ ਚਿੰਤਨ ਕਰਨ ਲੱਗੇ, ਸੋਚਣ ਲੱਗੇ, ਐਸਾ ਮਨ ਦੇ ਵਿੱਚ ਵਿਚਾਰ ਕੀਤਾ ਕਿ ਚਾਰ ਸਤਿਗੁਰੂ ਸਹਿਬਾਨ ਨੇ ਜਿਨ੍ਹਾਂ ਦੀਆਂ ਪੋਥੀਆਂ ਇੱਥੇ ਰੱਖੀਆਂ ਹੋਈਆਂ ਨੇ ਤੇ ਪੰਜਵੇਂ ਸਤਿਗੁਰੂ ਜੀ ਆਪ ਨੇ, ਇਹਨਾਂ ਪੰਜੇ ਹੀ ਗੁਰੂਆਂ ਦੀ ਜਿਹੜੀ ਬਾਣੀ ਹੈ ਉਹ ਤੇ ਮੈਂ ਲਿਖ ਰਿਹਾ ਹਾਂ, ਪਰ ਇਹ ਜਿਹੜੀ ਭਗਤਾਂ ਦੀ ਬਾਣੀ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿੱਥੋਂ ਮਿਲੀ ਤੇ ਕਿਵੇਂ ਇਹ ਲਿਖਵਾ ਰਹੇ ਨੇ। ਬਹੁਰ ਸ਼ਬਦ ਸ੍ਰੀ ਮੁਖ ਕਹੇ ਭਗਤ ਨਾਮ ਧਰ ਦੇ ਆਪ ਰਰ ਹਮਹੂੰ ਲਿਖੇ ਭਗਤ ਨ ਕੋ ਦ੍ਰਿਸ ਟੇ। ਭਾਈ ਗੁਰਦਾਸ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਸਤਿਗੁਰੂ ਅਰਜਨ ਜੀ ਆਪ ਸਵੈਮ ਹੀ ਸ਼ਬਦ ਨੂੰ ਉਚਾਰਨ ਕਰਦੇ ਨੇ ਤੇ ਫਿਰ ਬਾਅਦ ਦੇ ਵਿੱਚ ਕਿਸੇ ਭਗਤ ਦਾ ਨਾਮ ਉਸ ਸ਼ਬਦ ਦੇ ਨਾਲ ਜੋੜ ਦਿੰਦੇ ਨੇ। ਦਰਅਸਲ ਆਪ ਗੁਰਬਾਣੀ ਦੀ ਰਚਨਾ ਕਰ ਰਹੇ ਨੇ ਤੇ ਭਗਤਾਂ ਦਾ ਨਾਮ ਲਿਖਵਾਈ ਜਾ ਰਹੇ ਨੇ, ਕਿਉਂਕਿ ਕੋਈ ਵੀ ਜਿਹੜਾ ਭਗਤ ਹੈ ਇਸ ਜਗ੍ਹਾ ਦੇ ਉੱਤੇ ਦਿਖਾਈ ਨਹੀਂ ਦੇ ਰਿਹਾ। ਸ੍ਰੀ ਸਤਿਗੁਰ ਤੇ ਮਨ ਕੀ ਜਾਨੀ ਮਾਇਆ ਪਰਮਾਇਓ ਮਨ ਅਨੁਮਾਨੀ। ਜਦੋਂ ਭਾਈ ਗੁਰਦਾਸ ਨੇ ਆਪਣੇ ਮਨ ਦੇ ਵਿੱਚ ਐਸਾ ਵਿਚਾਰ ਕੀਤਾ, ਅੰਤਰਜਾਮੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਦੇ ਮਨ ਦੀ ਗੱਲ ਨੂੰ ਬੁੱਝ ਲਿਆ। ਸੋਚਣ ਲੱਗੇ ਸਤਿਗੁਰੂ ਜੀ ਕਿ ਭਗਵਾਨ ਦੀ ਮਾਇਆ ਨੇ ਲੱਗਦਾ ਕਿ ਇਸ ਭਾਈ ਗੁਰਦਾਸ ਨੂੰ ਭੁਲਾ ਦਿੱਤਾ। ਪੁੰਨ ਪਾਈ ਕੋ ਆਗਿਆ ਕੀਨੀ ਪ੍ਰਾਤ ਸਮੇ ਆਵੋ ਮਤ ਪੀਨੀ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਨੂੰ ਕਹਿੰਦੇ ਨੇ, ਭਾਈ ਜੀ ਬਸ ਅੱਜ ਹੋਰ ਅੱਗੇ ਨਹੀਂ ਲਿਖਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਹੁਣ ਆਪਣੇ ਡੇਰੇ ਤੇ ਵਾਪਸ ਚਲੇ ਜਾਓ, ਜਾ ਕੇ ਆਰਾਮ ਕਰੋ। ਸਤਿਗੁਰੂ ਜੀ ਕਹਿੰਦੇ ਨੇ ਪ੍ਰਾਤ ਸਮੇਂ ਆਵੋ ਮਤ ਪੇਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰੇ ਹੇ ਬਾ ਸਤਿਗੁਰੂ ਜੀ ਕਹਿੰਦੇ ਨੇ ਕਿ ਮਤ ਤੇਰੀ ਭਿੱਜੀ ਹੋਈ ਹੈ ਪ੍ਰੇਮ ਦੇ ਵਿੱਚ, ਸਵੇਰੇ ਭਾਈ ਗੁਰਦਾਸਾ ਤੂੰ ਆਵੀ। ਦੋਏ ਕਰੀ ਆਗੇ ਹੀ ਆਵੋ, ਬੈਠ ਕਨਾਤ ਬਾਹਰ ਸੁਖ ਪਾਵੋ। ਜਦੋਂ ਭਾਈ ਗੁਰਦਾਸ ਜੀ ਉੱਠ ਕੇ ਜਾਣ ਲੱਗੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜੀ ਜਿਹੜੇ ਸਮੇਂ ਤੇ ਰੋਜ਼ ਆਉਂਦੇ ਹੋ, ਕੱਲ ਨੂੰ ਉਸ ਸਮੇਂ ਦੇ ਉੱਤੇ ਨਹੀਂ ਆਉਣਾ। ਸਤਿਗੁਰੂ ਜੀ ਕਹਿੰਦੇ ਨੇ ਕਰੀਬ 2 ਕੁ ਘੜੀਆਂ ਪਹਿਲਾਂ ਆ ਜਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਤੰਬੂ ਦੇ ਅੰਦਰ ਨਾ ਆਇਓ ਕੱਲ ਨੂੰ, ਬੈਠ ਕਨਾਤ ਬਾਹਰ ਸੁਖ ਪਾਵੋ। ਸਤਿਗੁਰੂ ਜੀ ਕਹਿੰਦੇ ਨੇ ਨਾਲੇ ਤੇ 2 ਘੜੀਆਂ ਕੱਲ ਪਹਿਲਾਂ ਆਵੀਂ ਤੇ ਨਾਲੇ ਅੰਦਰ ਨਾ ਆਵੀਂ, ਕਨਾਤ ਤੋਂ ਬਾਹਰ ਬੈਠਾ ਰਵੀਂ। ਜਿੰਨਾ ਚਿਰ ਅਸੀਂ ਨਾ ਬੁਲਾਈਏ ਓਨਾ ਚਿਰ ਭਾਈ ਗੁਰਦਾਸ ਤੂੰ ਅੰਦਰ ਨਹੀਂ ਆਉਣਾ। ਸਤ ਬਚਨ ਪਾਈ ਜੋ ਗਾਇਓ, ਲੈ ਆ ਗਿਆਨ ਜ ਡੇਰੇ ਆਇਓ। ਭਾਈ ਗੁਰਦਾਸ ਨੇ ਸਤਿਗੁਰੂ ਅਰਜਨ ਦੇ ਬਚਨਾਂ ਨੂੰ ਸੁਣਿਆ, ਕਹਿੰਦਾ ਜੀ ਸਤ ਬਚਨ, ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਕਰਾਂਗਾ ਜਿਸ ਤਰ੍ਹਾਂ ਤੁਸੀਂ ਹੁਕਮ ਕੀਤਾ। ਫਿਰ ਆਗਿਆ ਲੈ ਕੇ ਮੱਥਾ ਟੇਕ ਕੇ ਭਾਈ ਗੁਰਦਾਸ ਜੀ ਆਪਣੇ ਡੇਰੇ ਦੇ ਉੱਤੇ ਪਹੁੰਚ ਗਏ। ਪ੍ਰਾਤ ਸਮੇ ਸੋ ਕਰੀ ਦੋਇ ਆਗੇ, ਇਸ਼ਨਾਨ ਕੀਓ ਪਾਈ ਵੱਡੇ ਭਾਗਾਂ ਵਾਲਾ। ਜਿਹੜਾ ਭਾਈ ਗੁਰਦਾਸ ਹੈ ਉਹਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਯਾਦ ਰੱਖਿਆ, ਸਵੇਰੇ ਅੰਮ੍ਰਿਤ ਵੇਲੇ ਉੱਠਿਆ ਤੇ ਜਦੋਂ ਦੋ ਜਿਹੜੇ ਸਮੇਂ ਤੇ ਰੋਜ਼ ਜਾਇਆ ਕਰਦਾ ਸੀ ਉਹਦੇ ਤੋਂ 2 ਘੜੀਆਂ ਪਹਿਲਾਂ ਹੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਭਾਈ ਗੁਰਦਾਸ ਸਤਿਗੁਰਾਂ ਦੇ ਤੰਬੂ ਦੇ ਲਾਗੇ ਪਹੁੰਚਿਆ। ਸਤਿਗੁਰਾਂ ਨੇ ਬਚਨ ਕੀਤਾ ਸੀ ਜਿੰਨਾ ਚਿਰ ਭਾਈ ਗੁਰਦਾਸ ਤੈਨੂੰ ਹੁਕਮ ਨਾ ਕਰੀਏ ਓਨਾ ਚਿਰ ਅੰਦਰ ਨਾ ਆਵੀ। ਇਸ ਕਰਕੇ ਭਾਈ ਗੁਰਦਾਸ ਜੀ ਬਾਹਰ ਕਨਾਤ ਦੇ ਲਾਗੇ ਚੌਂਕੜਾ ਲਾ ਕੇ ਬੈਠ ਗਏ। ਇਸ ਪ੍ਰਕਾਰ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਹੇ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ